ਅਸੀਂ ਆਪਣੇ ਸੁਣਨ ਵਾਲਿਆਂ ਲਈ ਸੈਗਮੈਂਟ ਲੈ ਕੇ ਹਾਜ਼ਰ ਹਾਂ। ਇਸ ਸੈਗਮੈਂਟ ਵਿੱਚ ਅਸੀਂ ਆਪਣੇ ਸੁਣਨ ਵਾਲਿਆਂ ਲਈ ਪੇਸ਼ ਕਰਾਂਗੇ ਪੰਜਾਬੀ ਦੀਆਂ ਕਹਾਣੀਆਂ ਤੇ ਅਫਸਾਨੇ। ਆਪਣੇ ਸੈਗਮੈਂਟ ਦਾ ਆਗਾਜ਼ ਕਰਨੇ ਆ ਅੱਜ ਇੱਕ ਸ਼ਾਰਟ ਸਟੋਰੀ ਦੇ ਨਾਲ। ਕਹਾਣੀ ਦਾ ਨਾਂ ਹੈ ਠੇਕਾ ਔਰ ਇਸ ਦੇ ਕਹਾਣੀਕਾਰ ਨੇ ਬਾਬਰ ਜਾਵੇਦ ਹੋਰੀ। ਬਾਊ ਜੀ, ਤੁਹਾਡੇ ਨਾਲ ਇੱਕ ਗੱਲ ਕਰਨੀ ਏ। ਮਿਸਤਰੀ ਨੇ ਕਾਂਡੀ ਨਾਲ ਸੀਮੈਂਟ ਕੰਧ ਉੱਤੇ ਲਾਉਂਦਿਆਂ ਆਖਿਆ। ਮੈਂ ਗੱਲ ਸੁਣਨ ਵਾਲੇ ਅੰਦਾਜ਼ ਵਿੱਚ ਉਹਦੇ ਵੱਲ ਵੇਖਿਆ। ਚਲੋ ਹੁਣੇ ਠਹਿਰ ਕੇ ਕਰਨੇ ਆ, ਉਹਨੇ ਝੁਕਦਿਆਂ ਆਖਿਆ, ਜਿਵੇਂ ਗੱਲ ਉਹਦੇ ਗੱਲ ਵਿੱਚ ਫਸ ਗਈ ਹੋਵੇ। ਕੰਮ ਬਸ ਪੂਰਾ ਹੋਣ ਵਾਲਾ ਹੀ ਸੀ, ਕੰਧ ਦੇ ਥੋੜੇ ਜਿਹੇ ਹਿੱਸੇ ਤੇ ਪਲਸਤਰ ਹੋਣਾ ਬਾਕੀ ਸੀ। ਪਹਿਲੇ ਦਿਨ ਤੋਂ ਹੀ ਮਿਸਤਰੀ ਤੇ ਮਜ਼ਦੂਰ ਬੜੇ ਆਰ ਤੇ ਤੇਜ਼ੀ ਨਾਲ ਕੰਮ ਕਰ ਰਹੇ ਸਨ, ਪਰ ਫੇਰ ਵੀ ਕੰਮ ਲਟਕ ਗਿਆ ਸੀ। ਚੌਵਾਂ ਦਿਨਾਂ ਦਾ ਮਿੱਥਿਆ ਹੋਇਆ ਕੰਮ ਅੱਜ ਛੇਵੇਂ ਦਿਨ ਨੂੰ ਨਿਗਲ ਰਿਹਾ ਸੀ। ਬਾਊ ਜੀ, ਮਜ਼ਦੂਰ ਨੇ ਕਈ ਨਾਲ ਸੀਮੈਂਟ ਤੇ ਰੇਤ ਲਾਉਂਦਿਆਂ ਆਖਿਆ। ਜੀ ਜਨਾਬ, ਮੈਂ ਪੁੱਛਿਆ। ਮੇਰਾ ਦਿਲ ਰੁੱਝ ਕੇ ਤੇ ਖੁੱਬ ਕੇ ਕੰਮ ਕਰਨ ਵਾਲਿਆਂ ਅੱਗੇ ਚਾਦਰ ਵਾਂਗੂੰ ਵਿੱਚ ਜਾਂਦਾ ਏ। ਇਹਨਾਂ ਲੋਕਾਂ ਪਾਰੋਂ ਹੀ ਸਮਾਜੀ ਹਯਾਤੀ ਦੀ ਰਗਾਂ ਵਿੱਚ ਲਹੂ ਦੌੜਦਾ ਏ। ਮਹਿੰਗਾਈ ਬੜੀ ਹੋ ਗਈ ਏ, ਇੰਨੀ ਗੱਲ ਕਰਕੇ ਉਹ ਚੁੱਪ ਹੋ ਗਿਆ। ਇੰਜ ਲੱਗਦਾ ਸੀ ਕਿ ਅਨ ਕਈ ਗੱਲ ਵਾਂਗ ਕੋਈ ਗੱਲ ਉਹਦੇ ਅੰਦਰ ਹੀ ਰਹਿ ਗਈ ਏ। ਫੇਰ ਉਹਨੇ ਸੀਮਟ ਨਾਲ ਤਿਆਰ ਕੀਤਾ ਮਸਾਲਾ ਦਾਬੜੇ ਵਿੱਚ ਪਾਇਆ ਤੇ ਮਿਸਤਰੀ ਵੱਲ ਟੁਰ ਪਿਆ। ਮੈਂ ਅਕਸਰ ਸੋਚਦਾ ਸੀ ਘਰ ਵਿੱਚ ਦੂਜੇ ਕਮਰਿਆਂ ਨਾਲ ਪੜ੍ਹਨ ਲਈ ਇੱਕ ਅਲੈਦਾ ਕਮਰਾ ਹੋਣਾ ਚਾਹੀਦਾ ਏ। ਮੇਰੇ ਕਮਰੇ ਨਾਲ ਥੋੜੀ ਜਿਹੀ ਜਗ੍ਹਾ ਚੁਖੱਟੇ ਦੀ ਸ਼ਕਲ ਵਿੱਚ ਮੌਜੂਦ ਸੀ, ਜਿਹਦੀ ਥੋੜੀ ਬਹੁਤ ਤਾਮੀਰ ਕਰਕੇ ਉਹਨੂੰ ਪੜ੍ਹਾਈ ਵਾਲੇ ਕਮਰੇ ਦੀ ਸ਼ਕਲ ਦਿੱਤੀ ਜਾ ਸਕਦੀ ਸੀ। ਆਪਣੇ ਤੇ ਬਾਲਾਂ ਵਾਸਤੇ ਪੜ੍ਹਨ ਲਈ ਮੌਲ ਮਯਸਰ ਆ ਸਕਦਾ ਸੀ। ਮੇਰੇ ਵੱਡੇ ਭਰਾ ਨੇ ਮਿਸਤਰੀ ਨਾਲ ਇੰਨੇ ਕੁ ਪੈਸਿਆਂ ਵਿੱਚ ਠੇਕਾ ਮੁਕਾਇਆ ਕਿ ਅਗਰ ਮਿਸਤਰੀ ਤੇ ਮਜ਼ਦੂਰ ਚਾਰ ਦਿਨਾਂ ਵਿੱਚ ਉਸ ਕੰਮ ਨੂੰ ਮੁਕਾਉਣ ਤੇ ਫੇਰ ਉਹਨਾਂ ਨੂੰ ਕੁਝ ਬਚਦਾ ਸੀ। ਤੇ ਹੁਣ ਛੇਵਾਂ ਦਿਨ ਜਾ ਰਿਹਾ ਸੀ, ਦੋਵੇਂ ਪਰੇਸ਼ਾਨ ਸਨ। ਉਹਨਾਂ ਨੂੰ ਦੋ ਦਿਨ ਬਹੁਤਾ ਕੰਮ ਕਰਨਾ ਪੈ ਰਿਹਾ ਸੀ ਤੇ ਉਹ ਉਹਨਾਂ ਦੋਵਾਂ ਦਿਨਾਂ ਨੂੰ ਬੇਕਾਰ ਸਮਝ ਰਹੇ ਸਨ। ਮੈਂ ਹੁਣ ਬਰਾਂਡੇ ਦੇ ਫਰਸ਼ ਉੱਤੇ ਬੈਠਾ ਹੋਇਆ ਸਾਂ। ਬਾਹਰਲੀ ਕੰਧ ਉੱਤੇ ਵੇਲ ਇੰਜ ਫੈਲੀ ਹੋਈ ਸੀ ਕਿ ਉਹ ਬਰਾਂਡੇ ਦੀ ਛੱਤ ਨਾਲ ਮਿਲੀ ਹੋਈ ਸੀ ਤੇ ਦੂਜੇ ਪਾਸੇ ਮੇਨ ਗੇਟ ਤੀਕ ਚਲੀ ਗਈ ਸੀ। ਫੁੱਲਾਂ ਨਾਲ ਭਰੀ ਇਸ ਵੇਲ ਵਿੱਚ ਇੱਕ ਟਹਿਣੀ ਦੁਆਲੇ ਚੱਕਰ ਦੀ ਸ਼ਕਲ ਵਿੱਚ ਛੋਟੀ ਛੋਟੀ ਸ਼ਹਿਦ ਦੀ ਮੱਖੀਆਂ ਦਾ ਛੱਤਾ ਲੱਗਾ ਹੋਇਆ ਸੀ। ਮੇਰੀ ਨਜ਼ਰ ਕਦੀ ਸ਼ਹਿਦ ਦੀਆਂ ਮੱਖੀਆਂ ਵੱਲ ਤੇ ਕਦੀ ਮਿਸਤਰੀ ਮਜ਼ਦੂਰ ਵੱਲ ਜਾਂਦੀ। ਸਾਰੇ ਹੀ ਆਪਣੇ ਆਪਣੇ ਕੰਮ ਵਿੱਚ ਡੁੱਬੇ ਹੋਏ ਸਨ। ਇੱਕ ਲਾਂਬ ਕਮਰਾ ਤਿਆਰ ਹੋ ਗਿਆ ਸੀ ਤੇ ਦੂਜੇ ਪਾਸੇ ਛੱਤਾ ਸ਼ਹਿਦ ਨਾਲ ਭਰ ਚੁੱਕਿਆ ਸੀ। ਇਹ ਸਭ ਕੰਮ ਕਰਨ ਵਾਲਿਆਂ ਦੀ ਮੁਹੱਬਤ ਦਾ ਨਤੀਜਾ ਸੀ। ਖੌਰੇ ਕਿਉਂ ਕੰਮ ਕਰਨ ਵਾਲਿਆਂ ਨੂੰ ਹਕਾਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਏ ਤੇ ਨਾਲੇ ਕਈ ਵਾਰੀ ਉਹਨਾਂ ਦੀ ਮਿਹਨਤ ਵੀ ਚੁਰਾ ਲਈ ਜਾਂਦੀ ਏ। ਮੈਂ ਖਿਆਲਾਂ ਵਿੱਚ ਡੁੱਬਾ ਹੋਇਆ ਸੀ। 3600 ਰੁਪਿਆ ਦੇ ਦਿਓ, ਕੰਮ ਮੁਕੰਮਲ ਹੋ ਗਿਆ ਏ, ਮੇਰੇ ਵੱਡੇ ਭਰਾ ਨੇ ਆਖਿਆ। ਵੈਸੇ ਤੇ 5400 ਬਣਦੇ ਨੇ, ਉਹਨਾਂ 6 ਦਿਨ ਕੰਮ ਕੀਤਾ ਏ, ਮੈਂ ਆਖਿਆ। ਉਹ ਭਾਵੇਂ 10 ਦਿਨਾਂ ਵਿੱਚ ਮੁਕੰਮਲ ਕਰਦੇ, ਸਾਡੇ ਨਾਲ ਠੇਕਾ 3600 ਵਿੱਚ ਮੁੱਕਿਆ ਸੀ, ਮੇਰੇ ਭਰਾ ਨੇ ਆਖਿਆ। ਇਹ ਗੱਲ ਦਰੁਸਤ ਏ ਕਿ ਉਹ ਸਾਡੇ ਕੋਲੋਂ 3600 ਤੋਂ ਵੱਧ ਪੈਸੇ ਨਹੀਂ ਮੰਗ ਸਕਦੇ, ਪਰ ਸਾਨੂੰ ਕਿਸੇ ਹੋਰ ਰੰਗ ਵਿੱਚ ਸੋਚਣਾ ਚਾਹੀਦਾ ਏ। ਤੇਰੇ ਕੋਲ ਬਹੁਤੇ ਪੈਸੇ ਨੇ ਤੇ ਤੂੰ ਦੇ ਛੱਡ, ਵੱਡੇ ਭਰਾ ਨੇ ਜ਼ਰਾ ਰੰਜ ਹੁੰਦਿਆਂ ਆਖਿਆ। ਭਾਈ ਜੀ, ਗੱਲ ਬਹੁਤੇ ਥੋੜੇ ਦੀ ਨਹੀਂ, ਆਖਰ ਉਹਨਾਂ ਦੇ ਵੀ ਨਿਆਣੇ ਨੇ। ਉਹਨਾਂ ਨੂੰ ਦੋਵਾਂ ਦਿਹਾੜੀਆਂ ਦੇ ਪੈਸੇ ਨਾ ਦੇ ਕੇ ਉਹਨਾਂ ਦੇ ਬਾਲਾਂ ਦੇ ਸਾਹ ਔਖੇ ਕਰਨ ਵਾਲੀ ਗੱਲ ਏ। ਚੱਲ ਭਾਈ, ਤੂੰ 5 ਦਿਹਾੜੀਆਂ ਦੇ ਪੈਸੇ ਦੇ ਛੱਡ, ਭਾਈ ਹੋਰਾਂ ਆਖਿਆ, ਜਿਹੜੇ ਮੇਰੀ ਗੱਲ ਸੁਣ ਕੇ ਮੋਮ ਹੋਏ ਸਨ। 5 ਦਿਹਾੜੀਆਂ ਦੇ ਨਹੀਂ, ਘੱਟ ਤੋਂ ਘੱਟ 5000 ਦੇ ਦਈਏ, ਮਿਹਨਤ ਕਰਨ ਵਾਲੇ ਲੋਕਾਂ ਦੀ ਦੁਆ ਲੈਣੀ ਚਾਹੀਦੀ ਏ, ਮੈਂ ਭਾਈ ਹੋਰਾਂ ਨੂੰ ਆਖਿਆ। ਜਿਵੇਂ ਤੇਰੀ ਮਰਜ਼ੀ, ਉਹਨਾਂ ਆਖਿਆ ਤੇ ਮੇਰੇ ਦਿਲ ਨੂੰ ਕਰਾਰ ਜਿਹਾ ਆ ਗਿਆ। ਮੈਨੂੰ ਇੰਜ ਲੱਗਾ ਮਿਸਤਰੀ ਤੇ ਮਜ਼ਦੂਰ ਹੋਰਾਂ ਦੀ ਗੱਲ ਉਹਨਾਂ ਦੇ ਕੀਤੇ ਬਗੈਰ ਹੀ ਪੂਰੀ ਹੋ ਗਈ ਏ। ਹੁਣ ਉਹ ਆਪਣਾ ਸਮਾਨ ਬੰਨ ਕੇ ਮਜ਼ਦੂਰੀ ਦੀ ਉਡੀਕ ਵਿੱਚ ਖਲੋਤੇ ਸਨ। 2000 ਅਸੀਂ ਪਹਿਲੇ ਲੈ ਚੁੱਕੇ ਹਾਂ, 1600 ਹੋਰ ਦੇ ਦਿਓ, ਮਿਸਤਰੀ ਨੇ ਮਰੀਅਲ ਤੇ ਨਿੱਕੀ ਜਿਹੀ ਆਵਾਜ਼ ਵਿੱਚ ਆਖਿਆ। ਇਹਨਾਂ ਨੂੰ 3000 ਹੋਰ ਦੇ ਦਿਓ, ਅਸੀਂ ਕੁੱਲ 5000 ਤੁਹਾਨੂੰ ਦਿਆਂਗੇ, ਭਾਈ ਹੋਰਾਂ ਆਖਿਆ ਤੇ ਮਿਸਤਰੀ ਤੇ ਮਜ਼ਦੂਰ ਦੀਆਂ ਖੁਸ਼ੀ ਨਾਲ ਬਾਛਾਂ ਖਿਲ ਗਈਆਂ। ਉਹਨਾਂ ਦੀਆਂ ਮਰੀਆਂ ਦਿਹਾੜੀਆਂ ਜਾਗ ਪਈਆਂ ਸਨ। ਮੈਂ 3000 ਦੇ ਨਾਲ 300 ਰੁਪਏ ਮਿਸਤਰੀ ਤੇ ਮਜ਼ਦੂਰ ਨੂੰ ਇਹ ਆਖਦਿਆਂ ਹੋਇਆਂ ਦਿੱਤੇ ਕਿ ਕਮਰਾ ਮੁਕੰਮਲ ਹੋਣ ਦੀ ਖੁਸ਼ੀ ਵਿੱਚ ਤੁਹਾਡੀ ਮਿਠਾਈ। ਉਹ ਸ਼ੁਕਰੀਆ ਕਹਿੰਦੇ ਸਮਾਨ ਚੁੱਕ ਕੇ ਗੇਟ ਵਿੱਚੋਂ ਬਾਹਰ ਟੁਰ ਗਏ। ਉਹਨਾਂ ਦੇ ਟੁਰ ਜਾਣ ਬਾਅਦ ਮੇਰੇ ਅੰਦਰ ਹਲਚਲ ਜਿਹੀ ਮੱਚ ਗਈ। ਮੈਨੂੰ ਇੰਝ ਲੱਗਾ ਮੈਂ ਉਹਨਾਂ ਦਾ ਕੁਝ ਚੁਰਾ ਲਿਆ ਏ। ਖੌਰੇ 6ਵੀਂ ਦਿਹਾੜੀ ਦਾ ਆਖਰੀ ਘੰਟਾ, 100 ਰੁਪਿਆ ਅਜੇ ਵੀ ਮੇਰੇ ਵੱਲ ਬਾਕੀ ਸੀ। 6 ਦਿਹਾੜੀਆਂ ਦੇ 5400 ਰੁਪਏ ਬਣਦੇ ਸੀ। ਮੈਂ ਕਿਸੇ ਨਾ ਕਿਸੇ ਤਰੀਕੇ 5300 ਦੇ ਚੁੱਕਿਆ ਸੀ। ਭਾਈ ਹੋਰਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਮੈਂ ਮੇਨ ਗੇਟ ਵੱਲ ਨੱਸਿਆ, ਪਰ ਉਹ ਜਾ ਚੁੱਕੇ ਸਨ। ਇੱਕ 100 ਰੁਪਿਆ ਕਿਸੇ ਨਸਤਰ ਵਾਂਗੂ ਮੇਰੇ ਦਿਲ ਵਿੱਚ ਖੁੱਭ ਚੁੱਕਿਆ ਸੀ। ਮੇਰੀ ਨਜ਼ਰ ਸ਼ਹਿਦ ਦੇ ਛੱਤੇ ਵੱਲ ਗਈ, ਉਹਨੂੰ ਵੀ ਕਿਸੇ ਅੱਗ ਦੀ ਧੂਣੀ ਦੇ ਦਿੱਤੀ ਸੀ।